ਭਵੇ ਹੋ ਜਾਂਦੇ ਹੈ ਕਾਲ ਦੀ ਤਲਵਾਰ ਨੂੰ ਵੇਖ ਕਰਕੇ।
ਉਹ ਨਹੀਂ ਸਹਿਆ ਜਾਣਾ,
ਕਿਸੇ ਦੇ ਪਾਸੋਂ ਜੰਮਦਾ ਦੰਦ ਨਹੀਂ ਸਹਾਰਿਆ ਜਾਣਾ ਜਦੋਂ ਆ ਕੇ ਪਿਆ।
ਇੱਕ ਜੋ ਸਾਧੂ ਮੋਹੇ
ਮੈਨੂੰ ਇੱਕ ਰਾਮਾਨੰਦ ਜੀ ਸੰਤ ਕਬੀਰ ਸਾਹਿਬ ਜੀ ਕਹਿੰਦੇ ਮਿਲੇ ਹਨ, ਉਹਨਾਂ ਨੇ ਸਾਡੇ ਤਾਹੀਂ ਅੰਚਲ ਪੱਲੇ ਚਾਲ ਦੀ ਸ਼ਰਨ ਚ ਲਾ ਲਿਆ ਕਿਉਂ ਛੁਟਕਾਰਾ ਹੋਇਆ। ਇੱਕ ਜੋ ਇੱਕ ਉਦਾਇਤ ਰੂਪ ਜੋ ਦੱਸਣ ਵਾਲੇ ਨਿਰਗੁਣ ਤੇ ਸਰਗੁਣ ਦੀ ਏਕਤਾ ਵਾਲੇ ਸਾਧੂ ਗੁਰੂ ਨਾਨਕ ਸਾਹਿਬ ਜੀ ਕਾਫੀ ਤੋਂ ਸਾਧ ਸਿੰਘ ਜੀ 6 ਸਾਲ ਦੀ ਉਮਰ ਸੀ ਕਬੀਰ ਸਾਹਿਬ ਜੀ ਜਦੋਂ ਸਤਗੁਰੂ ਨਾਨਕ ਦੇਵ ਜੀ ਕਾਸ਼ੀ ਵਿੱਚ ਗਏ ਹਨ, ਸਾਰਿਆਂ ਭਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਭਾਈ ਲਹਿਣਾ ਸਿੰਘ ਜੀ ਕਬੀਰ ਬਣ ਕੇ ਹੋਏ ਹੈ, ਉਹਨਾਂ ਨੇ ਭਗਤ ਮਾਲਾ ਭਗਤਾਂ ਦੀ ਬਣਾਈ ਹੈ। ਉਹਦੇ ਚ ਲਿਖਿਆ ਕਬੀਰ ਸਾਹਿਬ 5 ਕੋਸੀ ਤੋਂ ਆਉਂਦੇ ਸੀ, 106 ਸਾਲ ਦੀ ਉਮਰ ਸੀ। ਸਤਗੁਰੂ ਨਾਨਕ ਦੇਵ ਜੀ ਕਾਸ਼ੀ ਤੋਂ ਬਾਹਰ ਭਗਤ ਵਿਦਿਆ ਕਰਨ ਵਾਸਤੇ ਸਾਰੇ ਆਏ ਸੀ ਤੇ ਕਬੀਰ ਸਾਹਿਬ ਜੀ ਮਹਾਰਾਜ ਦੇ ਨਾਲ ਨੇ। ਪਹਿਲਾਂ ਇਹ ਸਰਗੁਣ ਦੇ ਉਪਾਸ਼ਕ ਸਨ, ਰਾਮਾਨੰਦ ਆਦਿ ਭਗਤ ਵੀ ਸਰਗੁਣ ਦੇ ਉਪਾਸ਼ਕ ਸਨ, ਮਾਨਸੀ ਪੂਜਾ ਕਰਦੇ ਸੀ। ਨਿਰਗੁਣ ਸਰਗੁਣ ਆਪੇ ਸੋਈ, ਇਹ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਸਾਧੂ ਨਿਹਾਲ ਹੋਏ ਹਨ। ਇਸ ਪ੍ਰਕਾਰ ਇੱਕ ਸਾਧੂ ਸਤਗੁਰੂ ਨਾਨਕ ਦੇਵ ਜੀ ਮੈਨੂੰ ਮਿਲੇ,
ਥੱਲੇ
ਚ ਲਾ ਲਿਆ, ਨਿਹਾਲ ਹੋ ਗਿਆ ਮੈਂ। ਅਤੇ ਕਬੀਰ ਸਾਹਿਬ ਦਾ ਮੈਨੂੰ ਗਿਆਨੀ ਗਿਆਨ ਸਿੰਘ ਵੀ ਕਦਾ ਵਿੱਚ ਲਿਖਿਆ
ਹੈ।
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਵੈਦ ਆ ਉਹ ਕਹਿੰਦਾ ਮੈਂ ਵੀ ਚੰਗਾ ਹਾਂ,
ਦਾਰੂ ਮੇਰਾ
ਮੇਰੇ ਬਸ ਹੀ ਸਾਰੀਆਂ ਦਾਰੂਆਂ ਹਨ।
ਬਸ ਗੋਪਾਲ
ਕਬੀਰ ਜੀ ਕਹਿੰਦੇ ਤਾਂ ਬਸ ਜਿਹੜੀ ਚੇਤਨ ਸੱਤਾ ਗੋਪਾਲ ਅਕਾਲ ਪੁਰਖ ਦੀ ਹੈ। ਉਹਨਾਂ ਕਿਸੇ ਕਰੋ ਭਾਈ ਖੱਤ ਲਵੇਗਾ, ਖਿੱਤ ਲਵੇ ਖਿੜਕਾ ਲਵੇਗਾ। ਕੋਈ ਵੈਦ ਸੀ ਸਾਧ ਸੰਗਤ ਜੀ, ਉਸ ਨੇ ਸ਼ਿਵਾ ਦੀ ਤਪੱਸਿਆ ਕਰਕੇ ਵਰ ਲਿਆ ਸੀ, ਵਾਰੇ ਲਿਆ ਸੀ ਕਿ ਜਿਹਦੇ ਮੂੰਹ ਚ ਮੇਰੀ ਗੋਲੀ ਚਲੀ ਜਾਵੇ ਉਹ ਮਰੇਗਾ, ਉਹ ਰਾਜੀ ਹੋ ਜਾਵੇ। ਸ਼ਹਿਰ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਰਾਜੀ ਹੋ ਗਏ। ਇੱਕ ਵਾਰੀ ਕਾਂਸੀ ਵਾਲੇ ਰਾਜੇ ਦੇ ਪੁੱਤਰ ਬਿਮਾਰ ਹੋ ਗਿਆ, ਉਹਦੇ ਦਵਾਈ ਕੋਈ ਨਾ ਲੱਗੇ, ਇਸ ਵੈਦ ਨੂੰ ਸਾਰੀ ਮਸ਼ਹੂਰੀ ਕਰਕੇ ਲੈ ਗਏ। ਜਿਸ ਵਕਤ ਲੈ ਗਏ ਇਸ ਵੈਦ ਨੇ ਉਹ ਗੋਲੀ ਦਿੱਤੀ ਉਸ ਨੂੰ, ਜਦੋਂ ਗੋਲੀ ਉਹਦੇ ਮੂੰਹ ਚ ਚਲੀ ਗਈ ਤੇ ਬੱਚਾ ਗੁਜਰ। ਇਸ ਤਰ੍ਹਾਂ ਉਸ ਵੈਦ ਦੀ ਨਿੰਦਿਆ ਬੜੀ ਹੋਈ, ਨਿੰਦਿਆ ਹੋਣ ਤੋਂ ਇਹ ਵੈਦ ਚਿਖਾ ਬਣਾ ਕੇ ਸਾਨੂੰ ਲੱਗਾ ਕਿ ਜ਼ਿੰਦਗੀ ਤੇਰੀ ਮੈਂ ਉਪਾਸ਼ਨਾ ਕੀਤੀ ਵੀ ਮਰੇ ਨਾ, ਮੇਰੀ ਗੋਲੀ ਦੇ ਨਾਲ ਮਾਰਾ ਬੱਚਾ ਜਿਹੜਾ ਸੀ ਉਹ ਮਰ ਗਿਆ। ਉਸ ਵੇਲੇ ਆਕਾਸ਼ਬਾਣੀ ਹੋਈ, ਕਹਿੰਦੇ ਹੇ ਵੈਦ ਮਰਨਾ, ਜਾਂ ਤੂੰ ਜਾ ਕੇ ਰਾਜੇ ਦੇ ਅਗੇ ਲੜਕੇ ਨੇ ਸਤਿਕਾਰ ਨਹੀਂ ਕੀਤਾ, ਉਹਦਾ ਇਸ਼ਨਾਨ ਕਰਾ ਰਹੇ ਹੈ, ਜਾ ਕੇ ਕਹੋ ਤੂੰ ਕਿ ਮੇਰੀ ਗੋਲੀ ਦੇ ਅੰਦਰ ਚਲੀ ਜਾਂਦੀ ਬਚ ਰਹਿੰਦਾ, ਉਹ ਗੋਲੀ ਕਾਰਨ ਅੰਦਰ ਨਹੀਂ ਜਾਂਦੀ, ਉਹਦੇ ਮੂੰਹ ਵਿੱਚ ਅੜੀ ਪਈ। ਫਿਰ ਬੈਠ ਗਿਆ, ਚਿਖਾ ਤੋਂ ਖੜੋਤਾ, ਜਾ ਕੇ ਜਿਸ ਵਕਤ ਵੇਖਿਆ ਤੇ ਉਹ ਲੜਕੇ ਦਾ ਮੂੰਹ ਅੜਿਆ ਤੇ ਗੋਲੀ ਉਹਦੇ ਮੂੰਹ ਚ ਪਈ। ਕਹਿੰਦੇ ਵੇਖੋ ਕਾਰਨ ਗੋਲੀ ਅੰਦਰ ਜਾ ਨਹੀਂ ਦਿੱਤੀ। ਫਿਰ ਕਬੀਰ ਸਾਹਿਬ ਦੇ ਕੋਲੇ ਆਇਆ, ਕਬੀਰ ਸਾਹਿਬ ਜੀ ਉਸ ਤੋਂ ਕਹਿੰਦੇ ਹਨ ਬਚਨ,
ਕਬੀਰ ਬੈਲ ਕਹੇ
ਬੈਲ ਕਬੀਰ ਜੀ ਕਹਿੰਦੇ ਹੇ ਬੈਲ ਤੂੰ ਕਹਿੰਦੇ ਮੈਂ ਬਹੁਤ ਭਲਾ ਹਾਂ ਸਿਆਣਾ ਹਾਂ, ਮਰਿਆਂ ਨੂੰ ਬਚਾ ਲੈਂਦਾ ਮਰਦਿਆਂ ਨੂੰ,
ਦਾਰੂ ਮੇਰਾ ਵਾਰੇ
ਮੇਰੇ ਬਸ ਵਾਲਾ ਦਾਰੂ ਜਿਹੜੀ ਦੁਨੀਆਂ ਦੇ ਮਰਨ ਤੋਂ ਬਚਾਉਣ ਦੀ
ਬਸ ਗੋਪਾਲ,
ਇਹ ਤਾਂ ਭਾਈ ਗੋਪਾਲ ਪਰਮੇਸ਼ਰ ਦੀ ਵਸਤੂ ਦਿੱਤੀ ਹੋਈ ਹੈ, ਚੇਤਨ
ਸੱਤਾ
ਜਦੋਂ ਮਾਰਾ ਨੂੰ ਭਾਵੇ ਉਦੋਂ ਖੱਤ ਲਵੇਗਾ ਖੋ ਲਵੇਗਾ, ਜੋਰ ਨਹੀਂ ਕਿਸੇ ਦਾ ਚੱਲਦਾ, ਹੁਣ ਤੇ ਬੈਦ ਸਿੱਖ ਬਣ ਗਿਆ ਸੀ। ਇਸੇ ਪ੍ਰਕਾਰ ਬਾਅਦ ਉਪਦੇਸ਼ ਦੇ ਜਿਹੜੇ ਲੋਕ ਹਨ ਉਹ ਕਹਿੰਦੇ ਨਹੀਂ ਭਲਾ ਗੁਰੂ ਹੈ ਲੋਕਾਂ ਦਾ ਉਪਦੇਸ਼ ਦੇਣ ਵਾਲਾ, ਅਗਿਆਨ ਦੀ ਨਿਵਰਤੀ ਵੀ ਦਾਰੂ ਹੈ, ਭਾਈ ਗੋਪਾਲ ਪਰਮੇਸ਼ਰ ਦੀ ਭਗਤੀ ਦੀ ਵਸਤੂ ਹੈ। ਜਦੋਂ ਭਾਵੇ ਜੀ ਦੇ ਚਿੱਤ ਨੂੰ ਖਿੱਚ ਲਵੇ ਪਰਮੇਸ਼ਰ ਆਦਿ ਵਿੱਚ ਮੇਲ ਲੈਂਦਾ, ਬਾਕੀ ਐਵੇਂ ਹੀ ਰਹਿ ਜਾਂਦੇ ਹਨ।
ਕਬੀਰ ਨੌਬਤ ਆਪਣੀ
ਜੀ ਕੋਈ ਨੌਬਤ ਵਜਾਉਂਦਾ ਵੇਖ ਕੇ ਉਪਦੇਸ਼ ਦਿੰਦੇ ਹਨ। ਕਬੀਰ ਸਾਹਿਬ ਜੀ ਕਹਿੰਦੇ ਜੀ ਨੌਬਤਾਂ ਨੇ ਪਾਈ ਆਪਣੀ, ਪ੍ਰੇਮੀਆਂ ਬਜਾ ਲਾ ਆਪਦੀ ਨੌਬਤ, ਜ਼ਿੰਦਗੀ ਰੂਪ ਨੌਬਤ ਹੈ ਜਿਹੜਾ ਮਨੁੱਖਾ ਜਨਮ ਤੋਂ ਮਿਲਿਆ, ਧੋਖਾ ਮਿਲਿਆ ਹੋਇਆ ਰੱਬ ਦੇ ਭਜਨ ਸਿਮਰਨ ਰੂਪੀ, ਇਹ ਜਿਹੜਾ ਭਜਨ ਸਿਮਰਨ ਕਰਨਾ ਕੀਰਤਨ ਕਰਨਾ ਹੈ ਇਹ ਨੌਬਤ ਬਣਦੀ ਹੈ। ਇਸ ਨੂੰ 2-10 ਦਿਨ ਤੇਰੀ ਜ਼ਿੰਦਗੀ ਹੈ, ਥੋੜੇ ਜਿਹੇ ਦਿਨ ਉਹਨਾਂ ਤੇ ਕਥਾ ਕੀਰਤਨ ਕਰਕੇ ਆਪ ਲਾਭ ਉਠਾ, ਹੋਰਾਂ ਨੂੰ ਜਾਂ ਨਾਨਕ ਧੂੜ ਮੰਗੋ ਕਿਸ ਵੇਚੀ, ਜੋ ਆਪ ਜੋ ਕੋਈ ਅਵਲਾ ਨਾਮ ਜਪਾਲ ਹੈ ਇਹ ਧੋਖਾ ਬਜਾਲ ਹੈ, ਇਹ ਬਜਾ ਸਕਦਾ ਹੈ।
ਨਦੀ ਨਾਭ ਸੰਯੋਗ,
ਜਿਸ ਪ੍ਰਕਾਰ ਦੇਵੀ ਦੇ ਉੱਤੇ ਨਦੀ ਦਾ ਜਦੋਂ ਸੰਯੋਗ ਹੁੰਦਾ ਹੈ, ਪੂਰ ਦੇਵੀ ਦੇ ਉੱਤੋਂ ਵੀ ਲੰਘਦਾ ਹੈ, ਪਾਰ ਜਾਂਦੇ ਹਨ ਲੋਕ, ਕੋਈ ਕਿਸੇ ਰਸਤੇ ਪੈ ਜਾਂਦਾ, ਕੋਈ ਕਿਸੇ ਰਸਤੇ ਪੈ ਜਾਂਦਾ, ਦੇਵੀ ਦਾ ਪੂਰ ਫੇਰ ਉਹ ਇਕੱਠਾ ਹੋ ਕੇ ਨਹੀਂ ਆ ਕੇ ਮਿਲਦਾ। ਇਸੇ ਪ੍ਰਕਾਰ ਜਿੰਨੇ ਸੰਬੰਧੀ ਹੈ ਨੌਕਾ ਦੀ ਦੇਵੀ ਆਸਾ ਰੂਪੀ ਕਾਰ ਰੂਪੀ ਨਦੀ ਹੈ, ਤੇ ਨੌਕਾ ਦੇਵੀ ਦੇ ਉੱਤੇ ਜ਼ਿੰਦਗੀ ਉੱਤੇ ਚੜੇ ਹੋਏ ਹਾਂ, ਸਾਰੇ ਸੋਹਣੀਆਂ ਸੇਵਾ ਨੂੰ ਮੁੜ ਕੇ ਇਕੱਠੇ ਹੋਣਾ, ਇਹ ਕਿਧਰ ਨੂੰ ਹੁਕਮ ਹੋਇਆ ਮਾਰਿਆ ਉਹਦੇ ਜੂਨਾਂ ਨੂੰ ਤੁਰ ਜਾਣਗੇ, ਮੁੜ ਕੇ ਮਿਲਾਪ ਨਹੀਂ ਹੋਣਾ। ਜਾਂ ਨਦੀ ਦਾ ਇਹ ਪਾਣੀ ਦਾ ਸੰਯੋਗ ਹੁੰਦਾ ਨਾ ਨਾਲ ਦੇ ਨਾਲ ਨੌਕਾ ਦੇ, ਉਹ ਹਜ਼ਾਰਾਂ ਤੋਂ ਰਾਹ ਲੰਘ ਜਾਂਦਾ, ਫਿਰ ਉਹ ਨਦੀ ਦੇ ਨਾਲ ਉਸ ਦਾ ਬੋਰੀ ਨਾਲ ਖਹਿ ਕੇ ਲੰਘਦਾ ਅੱਗੇ ਚਲਿਆ ਜਾਂਦਾ। ਇਹਨੂੰ ਜਿਹੜੇ ਸਾਹ ਹੈ ਨੌਕਾ ਦੀ ਨਿਆਈ ਜਿਹੜੀ ਦੇਹ ਹੈ, ਇਹਦੇ ਜਿਹੜੇ ਸਾਹ ਲੱਗਦੇ ਆ ਹੁਣ ਇਹਦੇ ਪਰਮੇਸ਼ਰ ਦਾ ਭਜਨ ਸਿਮਰਨ ਕਰ ਲੈ, ਉਹ ਜਿਹੜਾ ਸਾਹ ਗਿਆ ਮੁੜ ਕੇ ਨਹੀਂ ਆਉਣਾ। ਤੇ ਫਿਰ ਜਿਵੇਂ ਇੱਕ ਸੰਤ ਨੂੰ ਸੇਵਕਾਂ ਨੂੰ ਪੁੱਛਿਆ ਕਿ ਮਹਾਰਾਜ ਸਾਨੂੰ ਉਪਦੇਸ਼ ਦਿਓ, ਸੰਤ ਕਹਿਣ ਲੱਗੇ ਭਾਈ ਉਪਦੇਸ਼ ਤਾਂ ਦੇ ਦਈਏ, ਸਾਹ ਸਾਡੇ ਥੋੜੇ ਰਹਿੰਦੇ ਹੈ, ਤੁਸੀਂ ਐਂ ਕਰੋ ਆਪਣੇ ਕੋਲ ਧਨ ਬਹੁਤ ਹੈ ਸਾਹ ਮੁੱਲ ਲਿਆਓ, ਇਹ ਮਿਹਨਤ ਆ ਫਿਰ ਮੈਂ ਉਪਦੇਸ਼ ਦਿਓ। ਸਾਧ ਸੰਗਤ ਜੀ ਸੁਣ ਕੇ ਚੇਲੇ ਮਸਤਾਨੇ ਉੱਠ ਕੇ ਧਰਨੀਆਂ ਥੈਲੀਆਂ ਲੈ ਕੇ ਤੁਰ ਕੇ ਬਾਜ਼ਾਰ ਚ, ਕੋਈ ਕਹਿੰਦੇ ਵੀ ਸਾਡੇ ਸੰਤਾਂ ਵਾਸਤੇ ਸਾਹ ਦਿਓ ਮੁੱਲ, ਆ ਪੈਸੇ ਲੈ ਲਓ। ਸਾਰੇ ਲੋਕ ਹੈਰਾਨ ਹੋ ਗਏ, ਕਹਿੰਦੇ ਬਈ ਸਾਹ ਨੀ ਮੁੱਲ ਮਿਲ ਸਕਦੇ, ਸਾਰਿਆਂ ਨੇ ਆਖਿਆ ਜੀ ਸਾਹ ਤਾਂ ਮੁੱਲ ਨੀ ਮਿਲਦੇ। ਸੰਤ ਕਹਿੰਦੇ ਇਹੋ ਸਾਡਾ ਉਪਦੇਸ਼ ਹੈ, ਸਾਹ ਨੀ ਮੁੱਲ ਮਿਲਣੇ, ਇਹਨਾਂ ਨੂੰ ਆਪਦੇ ਨੂੰ ਸਪਲੇ ਕਰ ਲਿਓ, ਘਰੇ ਪਾਸੇ ਲਾ ਕੇ ਨਾ ਗੁਜ਼ਾਰ ਲਿਓ। ਨਦੀ ਦੇ ਉੱਤੇ ਨੌਕਾ ਦਾ ਜਿਵੇਂ ਸਹਿਯੋਗ ਹੁੰਦਾ, ਮੁੜ ਕੇ ਸਾਹ ਨੂੰ ਪ੍ਰਾਪਤ ਹੋਣੇ, ਭਜਨ ਬੰਦਗੀ ਜਿਹੜੇ ਲਾ ਲਾਂਗੇ ਉਹੀ ਸਾਡੇ ਸਪਲੇ ਹੋਣਗੇ।
ਬਹੁਤ ਨਾ ਮਿਲ ਹੈ ਆਏ
ਮੁੜ ਕੇ ਨੀ
ਕਬੀਰ ਨੌਬਤ ਆਪਣੀ
ਜਨ ਦੱਸ ਲੈ ਹਮ ਨਵੀ ਨਾਲ ਸੰਜੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਰਾਤ ਸਾਹਿਬ ਕਬੀਰ ਜੀ ਦੇ ਸਲੋਕ ਅਸੀਂ ਹੋ ਚੁੱਕੇ ਸਨ, ਹੁਣ ਅਕਾਸੀਵਾਂ ਸਲੋਕ ਪ੍ਰਾਰੰਭ ਕਰਦੇ ਹਨ। ਸਾਹਿਬ ਕਬੀਰ ਜੀ ਕਹਿੰਦੇ ਜੇ ਸੱਤ ਸਮੁੰਦਰ ਆ ਜਿਹੜੇ ਇਸ ਦਾ ਪਾਣੀ ਪਾ ਲਈਏ ਸਾਹੀ ਦੇ ਥਾਂ, ਤੇ ਲੋਕਾਂ ਲੋਕ ਜਿਹੜਾ ਪਰਬਤ ਆ ਉਹ ਲੋਕਾਂ ਕਾਲਾ ਤੇ ਚਿੱਟਾ ਪਰਬਤ ਮੰਨਿਆ ਹੈ, ਜਿਸ ਪਾਸੇ ਸੂਰਜ ਦੀ ਰੋਸ਼ਨੀ ਹੈ ਉਹ ਚਿੱਟਾ ਹੈ, ਜਿਸ ਪਾਸੇ ਰੋਸ਼ਨੀ ਉਹ ਕਾਲਾ ਹੈ, ਲੋਕਾਂ ਲੋਕ ਉਸ ਪਰਬਤ ਨੂੰ ਕਹਿੰਦੇ ਹੈ। ਜਿਹੜਾ ਸਾਰੀ ਧਰਤੀ ਦੇ ਅਦਾਰੇ ਸਮੁੰਦਰਾਂ ਦੇ ਅਦਾਰੇ ਵੀ, ਜਿਵੇਂ ਸਾਧ ਸੰਗਤ ਜੀ ਧਰਤੀ ਦੇ ਅਦਾਰੇ ਗੰਦ ਹੁੰਦਾ ਹੈ, ਅਹੰਕਾਰ ਸਵੇਰੇ ਧਰਤੀ ਦੇ ਅਦਾਰੇ ਜਿਹੜਾ ਚੱਕਰ ਮਾਰਿਆ ਹੋਇਆ ਹੈ ਉਹਨੂੰ ਲੋਕਾਂ ਲੋਕ ਪਰਬਤ ਕਹਿੰਦੇ ਹੈ, ਉਸ ਤੋਂ ਪਰੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ। ਐਸਾ ਜਿਹੜਾ ਲੋਕਾਂ ਲੋਕ ਪਰਬਤ ਹੈ ਉਹਦੀ ਜੇ ਸ਼ਾਹੀ ਬਣਾ ਦਈਏ ਕਿਸਾਨ ਤੇ, ਜੋ ਕਿ ਸਮੁੰਦਰ ਦੇ ਪਾਣੀ
ਬਨਸਪਤੀ
ਜਿੰਨੀ ਕਲਮ ਭਾਰ ਬਨਸਪਤੀ ਸਾਰੀ ਦੀਆਂ ਕਲਮਾਂ ਬਣਾ ਦਿੰਦੇ,
ਵੱਧਦਾ ਕਾਗਜ਼ ਜਾਓ ਕਰੋ,
ਸਾਰੀ ਜਿੰਨੀ ਸੱਤਾਂ ਦੀਪਾਂ ਦੀ ਧਰਤੀ ਹੈ ਉਹ ਜੇ ਕਾਲੀ ਬਣਾ ਲਈਏ,
ਮਰ ਜਾ ਤਾਂ ਲਿਖਣ ਨਾ ਜਾ,
ਹਰੀ ਦਾ ਜਸ ਇੰਨੇ ਸਮੱਗਰੀ ਦੇ ਹੁੰਦਿਆਂ ਹੋਇਆਂ ਵੀ ਵਾਹਿਗੁਰੂ ਦਾ ਦਸ ਕੇ ਪਾਸੋਂ ਦਿੱਤਾ ਨਹੀਂ ਜਾਂਦਾ, ਫਿਰ ਵੀ ਬੇਅੰਤ ਹੈ। ਮਾਰਾ ਕਲਮੀ ਕਰਦੀ ਹੈ ਇਸ ਸ਼ਬਦ ਦਾ ਅਰਥ ਕਰਦੇ ਹੋਏ ਉਹ ਕਿਹਾ ਹੈ ਕਿ ਕਾਲਜ ਦੀਪ ਸਭੇ ਕਰਕੇ ਅਰਸਾਤ ਸਮੁੰਦਰ ਨੂੰ ਮਸਤ ਕਰੇ ਹੋ, ਕਾਲ ਬਨਸਪਤੀ ਸੁਖਰੀ ਦੀ ਸੁਖਰੀ ਤੇ ਦੇਖਣ ਕਾਲਜ ਬਣਾਏ ਹੋ, ਸਾਲ ਸੁਖੀ ਬਣਤਾ ਕਰਕੇ ਵੀ ਉਹ ਕੋਟ ਗਣੇਸ਼ ਕੇ ਹੱਥ ਲਿਖਾਏ ਹੋ, ਲਿਖਾਈ ਗਣੇਸ਼ ਨੂੰ ਚੰਗਾ ਮੰਨਿਆ, ਕਹਿੰਦੇ ਕਰੋੜਾਂ ਗਣੇਸ਼ ਨੂੰ ਧਾਰ ਲੈਣ ਤੇ ਕਰੋੜਾਂ ਯੁੱਗ ਲਿਖੀ ਜਾਣ, ਸ੍ਰਿਸ਼ਟੀ ਸਾਰਿਆਂ ਨੂੰ ਵਕਤਾ ਮੰਨਿਆ, ਇਹਨੂੰ ਵਕਤਾ ਕਰਨ ਵਾਲੀ ਸ੍ਰਿਸ਼ਟੀ ਹੋ ਜਾ ਰਹੇ, ਤੇ ਫਿਰ ਵੀ ਕਾਲ ਕਿਰਪਾਨ ਬਿਨਾਂ ਬੇਨਤੀ ਨਾ ਕਹੂ ਤੋਂ ਗੋਬਰ ਨਾ ਕਰੀ ਜਾਇਓ, ਫਿਰ ਕਿਰਪਾਨ ਧਾਰੀ ਅਕਾਲ ਪੁਰਖ ਬੇਨਤੀ ਕਰੀ ਤੋਂ ਬਗੈਰ ਤੈਨੂੰ ਥੋੜੇ ਮਾਤਰੇ ਵੀ ਕੋਈ ਪਸੰਦ ਨਹੀਂ ਕਰ ਸਕਦਾ। ਇਸ ਪ੍ਰਕਾਰ ਸਾਧ ਸੰਗਤ ਜੀ ਸਭ ਕਬੀਰ ਜੀ ਹਰਮਾਉਂਦੇ ਹਨ,
ਕਬੀਰ ਸਾਤ ਸਮੁੰਦਰ ਹੈ ਮਤ ਕਰੋ,
ਮਹਾਰਾਜ ਸੱਤਾਂ ਸਮੁੰਦਰਾਂ ਦੀ ਸ਼ਾਹੀ ਵੀ ਬਣਾ ਲਈਏ,
ਕਰਮ ਕਰੋ ਬਾਜਰਾ
ਬਨਸਪਤੀ ਜੀ ਨੇ ਕਲਮਾ ਬਣਾ ਲਈਏ,
ਮਤਦਾ ਕਾਗਜ਼ ਗੌਰ ਕਰਾਈ
ਧਰਤੀ ਸੱਤਾਂ ਦੀ ਪਾਂਦੀ ਦਾ ਕਾਗਜ਼ ਬਣਾ ਲਈਏ, ਲਿਖਣ ਵਾਸਤੇ ਕੌਣ ਹੀ ਲਿਖਾਰੀ ਹੋ ਜਾਵੇ,
ਮਰ ਜਸ ਲਿਖਣ ਨਾ ਜਾਵੇ,
ਆਪਦਾ ਜਸ ਨੀ ਕਿਸੇ ਦੇ ਪਾਸੋਂ ਲਿਖਿਆ ਜਾਂਦਾ, ਇਹਦਾ ਵੱਡਾ ਆਪਦਾ ਜਸ ਹੈ ਸੱਚੇ ਪਾਤਸ਼ਾਹ, ਭਗਤਾਂ ਦੇ ਹਿਰਦੇ ਚ ਰੋਮ ਰੋਮ ਚ ਵਸਿਆ ਹੋਇਆ ਹੈ, ਅਤੇ ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ ਦੇ, ਸਭ ਹਰ ਹਰ ਨਾਮ ਧਿਆਰੇ ਨਾਮ, ਇਹ ਉਹਨਾਂ ਦਾ ਵਿਸ਼ਵਾਸ, ਪੌਣ ਪਾਣੀ ਦਾ ਸੰਤੋ ਮੇਰੀ ਜ਼ਿੰਦਗੀ ਦੇ, ਨਿਤ ਹਰ 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 ਹਜ਼ਾਰੇ ਨਾਮ, ਅਸੀਂ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ ਹੈ, ਜੰਤ ਜਸ ਮਹਾਰਾਜ ਸਮਝੋ ਹੈ, ਆਹ ਵੀ ਲਿਖਿਆ ਨਹੀਂ ਜਾਂਦਾ, ਉਹ ਕਿਹਾ ਨਹੀਂ ਜਾ ਸਕਦਾ।
ਕਬੀਰ ਜਾਤ ਜੁਲਾਹ ਕਿਆ
ਕਰਾਹਾ ਹੀ ਰਿਹਾ ਤੂੰ ਤਰਕ ਮਾਰੀ, ਸਭ ਕਬੀਰ ਜੀ ਕਹਿੰਦੇ ਭਾਈ ਜੁਲਾਹਾ ਜਾਤੀ ਕੀ ਕਰ ਸਕਦੀ ਹੈ ਵਿਗਾੜ ਸਕਦੀ ਹੈ
ਮੇਰਾ,
ਪਰਮੇਸ਼ਰ ਬਚ ਗਿਆ ਪ੍ਰਿਥਵੀ ਦਾ ਪਾਲਕ, ਫਿਰ ਮੇਰੀ ਜਾਤ ਨਾਲ ਕੀ ਤਾਲਕ ਹੈ, ਤੁਸੀਂ ਜੁਲਾਹਾ ਕਹੀ ਜਾਓ, ਬ੍ਰਾਹਮਣ ਜਾਤੀ ਕੀ ਕਰੂ ਜੇ ਨਾ ਦਿੱਤਿਆ ਰਹੋ, ਜੇ ਪਰਮੇਸ਼ਰ ਯਾਦ ਨੀ ਆਊ ਉਹਨਾਂ ਬ੍ਰਾਹਮਣਾਂ ਨੇ ਕੀ ਸਵਾਲ ਲੈਣਾ ਆਪਦਾ, ਮੇਰੀ ਜਾਤ ਜੁਲਾਹਾ ਕੋਲ ਕੀ ਵਿਗਾੜ ਸਕਦੀ ਹੈ, मेरे हृदय प्रवेश गोपाल वरदा है।
कबीर रमैया कंठ मेल
कबीर जी कहते रमैया जो रमया हुआ परमेश्वर है ओदे कंठ दे नाल मिलके निश्चा धारण करके
सर्व जंजाल
सारे जिन्हें बंधन है सारे चके जाते हैं कोई बंधन नहीं रहता है करता पुरखा बने का अंधा मनता के जंजाल सब चके जाते हैं।
कबीर ऐसा क्यों नहीं
कबीर जी कहते दुर्लभ तो दिखाते है ऐसा कोई नहीं है भाई
मंदिर देज राज
मंदिर में अग ला के काट दे रहे
पांचों लड़के मार
लड़के नीचे मार करके
रह राम
लेवला लाई रखे इस प्रकार
कबीर ऐसा कोई
कबीर जी कहते ऐसा नहीं कोई लिखा
मंदिर देज राज
मानुपी मंदिर में ब्रह्म व्याकृति अग दे ला के काट दे रहे
पांचों लड़के मार
लड़के काम करो लो मोह कर दे रहे हैं पंजे जानन दिया दे विखिया नु मार करके
राम लेवला
जुग लगा के करा
कबीर ऐसा तू नहीं
सब कुछ कहते ऐसा भी दुर्लभ कोई नहीं देखीदा
तन देवा तू
जरा शरीर दे मानो फूक दे ब्रह्म व्याकृति अग्नि काट दे
अंधा लोग ना जाने
अंधी लोग कहे जो समझ नहीं हमें
कबीरा
सब नहीं कूद के पुकार के बोल रहे हैं देला मान में तो वाहिगुरु के दर्शन करने हैं अज्ञानी जी समझ लेंगे इस गल के
कबीर सती पुकार
कहने हरेक गल विचों सिख्या मिलती है कहते जो सती चढ़ती है सिखा देते हैं चढ़ती है वह भी पुकार दी है इस प्रकार सारा उपदेश दिखती है जान लो
वीर मसान
सुर में मसान चुमका जान लाए मेरे भरावों के बीजो सुनो ये गल कहती है
लोग सवाया चल गए
सारे लोग दुनिया चो कूद करके चले गए परलोक नु
काम तुम काम निदान
मेरा भी जिवें तुहाडा भी काम अंत नूं इत्थे सिखाते आउणा पऊगा सबनूं काल दे वक्त करना पऊगा ते मौत इत्थे रखो ते जाणो भाई सती सिख्या दे रही है ते सिखाते चलनी हुई आपां नूं सिख्या दे रही है इसे प्रकार सती कौन है संत जी जिहड़े साहिब सिंह जी विराग रूपी सिखाते चले हुए हन संसार नु मिथ्या मनिया होया है जां प्रेम रूपी सिखाते चले हुए हमें संत महात्मा
सुनो वीर मतान
हे सूरमियों सुनो शरीर सारे मसाल मुर्दिया भी नहीं आई है
लोग सवाया चल गए
सारे लोग जिन्हें दुनिया तो कूद करके चले गए
अब तुम काम
निकला तो तुमता करनी है ना मैं तो तू मानना ये सब मूर्खा का काम है गुरमुखताई का काम नहीं है हंसा तो तुम तक बननी चाहिए है।
कबीर मन पंछी
पायो जी कहते मन तम भारी पंछी भी नहीं आई हो गया है मार्केट पंछी दस बज बिचला रहा संकल्प विकल्प की खंभा ना पड़ाइया मार्केट का इंद्रिया भी दस तरफ ऋषियों की तरफ जाता है दसो दिशा की तरफ न पदार्थ वालू दौड़ता है
जो जैसी संगत मिला
जो साध समय जी दृष्टि जेल की संगत करते हैं जो अम्बा के पास बैठते अम्बा के फल खाते हैं जो साध समय निकले अपने रिंदे पास बैठे अकड़े और रिंदे दुकाना भी खाते है जो जेल की संगत जी कोई मिलता है
तो फल खा
साध संगत जी खाते हैं इस करके मानता है पंछी भी नहीं आई उड़ालिया मारदा है दिन खेल कर्म कर्म रूप ते दसो दसा के प्रार्थना वाल दौड़ता है जे तक संगत नाल मिलते साध संगत जी तो महाराज की कृपा करके नाम रस फल नूं खा के मुक्त हो जाता है पर जे कुसंगियां दी कुसंगत मिल गए तो फिर वकारां दी कुसंगत करके भोगां रूपी फल नूं खा के जमन मन दीआं जुंदां च पंजा रहिंदा है जो संगत दा असर है जिहड़े दो तोते संसार संगत जी एक तोता सी चोरां दा ਉਹ ਚੋਰਾਂ ਦੇ ਕੋਲ ਤੋਤਾ ਸੀ ਰਾਤ ਤੋਤਾ ਸੀ ਪੜ ਗਿਆ ਉਹਨਾਂ ਦਾ ਪਿੰਜਰਾ ਉਜਾੜ ਕੇ ਰੱਖਿਆ ਹੋਇਆ ਸੀ ਉਹਦੇ ਤੇ ਪਿੰਜਰੇ ਤੇ ਬੈਠਾ ਹੋਇਆ ਤੋਤਾ ਜੋ ਕੋਈ ਉਹਦੇ ਕੋਲ ਦੀ ਸਾਧੂ ਲੰਘੇ ਕੋਈ ਆਦਮੀ ਲੰਘੇ ਕਹਿੰਦੇ ਆ ਗਏ ਗੁੱਟ ਲੋ ਖੋਲ ਇਹ ਉਹਨੂੰ ਸਿਖਾ ਆਇਆ ਸੀ ਉਹ ਉਵੇਂ ਹੀ ਬੋਲਿਆ ਕਰੇ ਅਤੇ ਇੱਕ ਮਹਾਤਮਾ ਦੇ ਪਾਸ ਤੋਤਾ ਸੀ ਉਹਨ ਪਰਮੇਸ਼ਰ ਦਾ ਨਾਮ ਸੁਣਿਆ ਸੀ ਉਹ ਜਦੋਂ ਆ ਕੇ ਆਓ ਜੀ ਜੀਆਂ ਨੂੰ ਬੈਠੀਏ ਮਹਾਰਾਜ ਦਾ ਨਾਮ ਜਪੋ ਕਿਉਂ ਕਿਆ ਕਰੇ ਦੇਖੋ ਦੋਵੇਂ ਭਰਾ ਸਨ ਤੋਤੇ ਇੱਕ ਚੋਰਾਂ ਦੀ ਸੰਗਤ ਕਰਕੇ ਉਹ ਚੋਰਾਂ ਨੂੰ ਲੁਟਾਉਣ ਦਾ ਕੰਮ ਕਰਿਆ ਕਰੇ ਤੇ ਦੂਆ ਸੰਗਤ ਦੇ ਨਾਲ ਮਿਲ ਕੇ ਉਹ ਚੰਗੀ ਸਿੱਖਿਆ ਲਿਆ ਕਰੇ ਤੇ ਪਿਆਰ ਵਾਲੇ ਬਚਨ ਬੋਲਿਆ ਕਰੇ ਇਹਨੇ ਸਭ ਸੰਗਤ ਜਿਹੜੀ ਸੰਗਤ ਕੋਈ ਮਿਲਦਾ ਨਾ ਜਿਹੜਾ ਚੁਗਲਾ ਨਹੀਂ ਸਮਝ ਮਿਲਦਾ ਚੁਗਲੀਆਂ ਕਰਦਾ, ਜਿਹੜਾ ਈਰਖਾ ਵਾਲਾ ਸਮਝ ਕਰਦਾ ਈਰਖਾ ਕਰਦਾ, ਜਿਹੜਾ ਵੈਰਵ ਸਮਝ ਮਿਲਦਾ ਉਹ ਹਰ ਤਿਰਬਾ ਬੜਾ ਲੱਗਦਾ ਹੈ, ਜਿਹੜਾ ਕ੍ਰੋਧੀਆਂ ਦੀ ਸਮਝ ਕਰਦਾ ਕ੍ਰੋਧੀ ਹੋ ਜਾਂਦਾ, ਹੰਕਾਰੀਆਂ ਦੀ ਸੰਗਤ ਕਰਨ ਵਾਲਾ ਹੰਕਾਰੀ ਹੋ ਜਾਂਦਾ ਹੈ, ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ ਉਹ ਬੈਲ ਬੋਲ ਛੱਡ ਕੇ ਸਾਰਿਆਂ ਚਰਨਾਂ ਝੂਠ ਬਣ ਜਾਂਦਾ, ਇਹ ਜਿਹੀ ਜੀ ਸੰਗਤ ਮਿਲਦਾ ਉਹ ਭੋਗਦਾ ਖਾਂਦਾ ਹੈ। ਕਬੀਰ ਜੀ ਕਹਿੰਦੇ ਜਿਸ ਵਾਹਿਗੁਰੂ ਦੇ ਸਰੂਪ ਦੀ ਅਸੀਂ ਖੋਜ ਕਰਦੇ ਸੀ, ਭਾਲ ਕਰਦੇ ਸੀ, ਤਾਂ ਜਦੋਂ ਪ੍ਰਿਆ ਫਲ ਨੂੰ ਪਾਲਿਆ ਗੁਰਾਂ ਦੀ ਕਿਰਪਾ ਕਰਕੇ,
ਤੂੰ
ਕੋਈ ਉਹ ਤਤ ਕਰਦਾ ਨਾ ਖਰਚ, ਫਿਰ ਕੇ ਵਿਚਲਦਾ ਵਿਚਲਦਾ ਤੂੰ ਹੋ
ਗਿਆ,
ਤਾਂ ਲੱਖ ਤੂੰ ਵੱਖਰਾ ਮੰਨੀ ਬੈਠਾ ਸੀ, ਤੇ ਤਤ ਵਾਲਾ ਲੱਖ ਤੂੰ ਵੱਖਰਾ ਮੰਨੀ ਬੈਠਾ ਸੀ, ਹੋਰ ਕਹਿੰਦਾ ਸੀ ਉਲਟ ਕੇ ਤੂੰ ਪਰਮੇਸ਼ਰ ਦਾ ਰੂਪ ਹੀ ਹੋ ਗਿਆ, ਮੇਰੇ ਸਾਹਿਬ ਸੰਗਤ ਜੀ ਕਨੀ ਪੂਤਲੀ ਲਾਉਣ ਕੀ ਸਾਹ ਸੰਗ ਕੀ ਲਾਉਣ, ਅਨਾਥ ਆਪ ਆਪਾ ਤੇ ਪਲਟ ਕਹੇ ਕੋ ਬੈਨ, ਕਹਿੰਦੇ ਲੂਣ ਦੀ ਜਿਹੜੀ ਸਮੁੰਦਰ ਦਾ ਹਾਥ ਲਾਉਣ ਵਾਸਤੇ ਚੱਲੀ, ਪਾਣੀ ਪੁਲ ਕੇ ਪਾਣੀ ਦਾ ਰੂਪ ਹੋ ਗਈ, ਉਲਟ ਕੇ ਦੱਸੇ ਕੌਣ, ਇਸੇ ਪ੍ਰਕਾਰ ਕਬੀਰ ਜੀ ਕਹਿੰਦੇ ਹਨ ਉੱਥੇ ਆਪ ਹੀ ਉਲਟ ਕੇ ਉਹੀ ਰੂਪ ਹੋ
ਗਿਆ,
ਹੋਰ ਪਰਮੇਸ਼ਰ ਸਾਨੂੰ ਕਲਾ ਸਮਾ ਕਰਦਾ ਸੀ,
ਕਬੀਰ ਮਾਰੀ ਮਰੋ ਕੁਸੰਗ,
ਕਬੀਰ ਸਾਹਿਬ ਜੀ ਕਹਿੰਦੇ ਕੁਸੰਗਤ ਬਣੀ ਪੈਦੀ ਹੈ, ਜਿਹੜਾ ਆਦਮੀ ਕੁਸੰਗਤ ਕਰਦਾ ਹੈ ਉਹਨੂੰ ਹਮੇਸ਼ਾ ਲਈ ਗਿਰਾਵਟ ਬਣੀ ਰਹਿੰਦੀ ਹੈ,
ਕਬੀਰ ਮਾਰੀ ਮਰੋ
ਦੇਖੋ ਕੁਸੰਗਤ ਦੀ ਮਾਰੀ ਹੋਈ ਮਰ
ਜਾਈ,
ਕੋਲੇ ਬੇਰੀ ਸੀ ਜਿਹੜੀ ਉਹ ਕੁਸੰਗਤ ਬੇਰੀ ਦੀ ਕੇਲੇ ਨੂੰ ਹੋਈ, ਜਦੋਂ
ਝੂਲਾ ਉਹ ਕੀੜੀਆ
ਕੇਲਾ ਤਾਂ ਪੱਖਾ ਕਰੀਦਾ ਆਪਦੇ ਪੱਤਰਿਆਂ ਨਾਲ ਚਲਾਉਂਦਾ, ਬੇਰੀ ਦੇ ਤੇ ਪੱਤਰੇ ਜਿਵੇਂ ਪੱਖਾ ਕਰੀਦਾ ਹੈ, ਪੱਤਰਿਆਂ ਨੂੰ ਚੌੜੇ ਕਰਕੇ ਝੂਲਦਾ ਹੈ,
ਉਹ ਕੀੜੀਆ
ਬੇਰੀ ਕੀ ਨੀ ਕਹਿੰਦੇ ਕਹਿੰਦੇ ਉਹ ਸਾਰੇ ਪੱਤਰਿਆਂ ਨੂੰ ਲੀਰ ਲੀਰ ਕਰ ਦਿੰਦੀ ਚੀਜ਼ ਹੁੰਦੀ
ਹੈ, ਸੰਗ ਨਾ ਹੀ
ਇਸੇ ਪ੍ਰਕਾਰ ਕੁਸੰਗੀ ਜਿਹੜੇ ਆਦਮੀ ਹੈ ਗੁਰਮੁਖ ਜਿਹੜੇ ਹਨ ਸੱਜਣ ਕੋਵਿੰਦ ਚਿੱਤ ਵਾਲੇ ਉਹ ਤਾਂ ਸਾਹਿਬ ਸੰਗਤ ਜੀ ਝੂਲਾ ਹੈ ਮਾਸੀ ਨਾਲ ਝੂਲਦੇ ਹੈ ਕਿ ਤੁਹਾਡਾ ਵੀ ਭਲਾ ਹੋ ਜਾਵੇ, ਸਭ ਨੂੰ ਸਿੱਧਾ ਉਦੇਸ਼ ਦਿੰਦੇ ਹੈ ਤੇ ਉਹ ਈਰਖਾ ਦੀਆਂ ਲੀਰਾਂ ਲੀਰਾਂ ਕਰ ਦਿੰਦੇ ਚੀਰ ਚੀਰ ਕੇ, ਈਰਖਾ ਉੱਤੇ ਕੰਡੇ ਉਹਨਾਂ ਦੇ ਅੰਦਰ ਖੁੱਲੇ ਰਹਿੰਦੇ ਹਨ, ਇਸ ਕਰਕੇ ਸਾਧ ਪੁਰਖ ਦੀ ਸੰਗਤ ਨੂੰ ਕਦੇ ਵੇਖਣੀ ਚਾਹੀਦੀ, ਜਿਸ ਮਿਲਿਆ ਹਰ ਵਿਸਰਿਆ ਤੁਹਾਨੂੰ ਕੰਮ ਉਸ ਜਾਇ ਦੀ ਜਿਸ ਦੇ ਨਾਲ ਮਿਲ ਕੇ ਵਾਹਿਗੁਰੂ ਭੁੱਲੇ ਉਹਨਾਂ ਦੀ ਕੁਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ, ਗੋਰੀ ਵੀ ਨਹੀਂ ਆਈ ਹਨ ਕੀਰਨ ਵਾਲੇ ਹਨ ਪਿਤਾ ਨੂੰ, ਕਈ ਅਸੀਂ ਵੀ ਈਰਖਾ ਦੀ ਗੱਲ ਕਰਦੇ ਰਹਿੰਦੇ ਮੂੰਹ ਤੋਂ, ਜਿਸ ਕਰਕੇ ਲੋਕ ਪ੍ਰਲੋਕ ਉਹਨਾਂ ਦਾ ਵੀ ਚਲਿਆ ਜਾਏ ਤੇ ਜਿਹੜੇ ਧਾਰਨ ਵਾਲੇ ਉਹ ਵੀ ਨਾਸ ਹੋ ਜਾਣ,
ਕਬੀਰ ਭਾਰ ਪਰਾਈ ਸਿਰ ਚਰੈ,
ਕੋਈ ਆਦਮੀ ਜ਼ਿੰਮੇਵਾਰੀ ਸਾਹਿਬ ਸੰਗਤ ਜੀ ਲੈਂਦਾ ਸੀ ਕਿ ਲੈ ਵੀ ਤੂੰ ਮੈਨੂੰ ਧਨ ਜਿੰਨਾ ਦੇ ਦਿਆ ਕਰ ਤੇ ਮੈਂ ਤੇਰੀ ਮੁਕਤੀ ਕਰਨ ਦਾ ਕਾਰਨ ਬਣਾਂਗਾ, ਪ੍ਰਲੋਕ ਨੂੰ ਤੇਰੀ ਸਹਾਇਤਾ ਕਰਾਂਗਾ, ਮੈਂ ਤੇਰਾ ਛੁਟਕਾਰਾ ਕਰਾਂਗਾ, ਤੇ ਆਪ ਜਦ ਤੱਕ ਕੁਛ ਨੀ ਸੀ ਕਰਦਾ, ਰਿਸ਼ਿਆਂ ਵਿੱਚ ਖਤਮ ਸੀ, ਉਹਨੂੰ ਵੇਖ ਕੇ ਕਬੀਰ ਸਾਹਿਬ ਜੀ ਕਹਿੰਦੇ ਹਨ
ਕਬੀਰ ਭਾਰ ਪਰਾਈ ਸਿਰ ਚਰੈ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਪਰਾਇਆ ਭਾਰ ਜ਼ਿੰਮੇਵਾਰੀ ਲੈ ਕੇ ਮੈਂ ਤੈਨੂੰ ਮੁਕਤ ਕਰ ਲੂ, ਤੂੰ ਮੇਰਾ ਚੇਲਾ ਬਣ ਜਾ, ਮੈਂ ਤੇਰਾ ਗੁਰੂ ਬਣ ਕੇ ਤੇਰੀ ਮੁਕਤੀ ਕਰੂੰਗਾ, ਇਹ ਪਰਾਇਆ ਭਾਰ ਜਿਹੜਾ ਹੈ ਜ਼ਿੰਮੇਵਾਰੀ ਦਾ ਇਹ ਸਿਰੇ ਤੇ ਜਿਵੇਂ ਚੜਨਾ ਜਾਂਦਾ ਹੈ,
ਚੱਲਿਓ ਚਾਹ
ਪ੍ਰਲੋਕ ਦੇ ਵਾਢ ਰਸਤੇ ਨੂੰ ਚੱਲਿਆ ਚਾਹੁੰਦਾ, ਪਹਿਲਾਂ ਆਪਦੇ ਇਸ ਪ੍ਰਕਾਰ ਪਰਾਇਆ ਭਾਰ ਚੱਕ ਕੇ ਜਾਣਾ ਪ੍ਰਲੋਕ ਦੇ ਮਾਰਗ ਵਿੱਚ ਹੈ, ਜੇ ਮਰ ਕੇ ਗਲੀ ਜਾਏ ਨਾ ਕੋਸਾ ਇਹਦਾ ਵੱਡਾ ਪੈਂਦਾ ਹੈ,
ਆਪਣੇ ਭਾਰ ਹੈ ਨਾ ਡਰੈ,
ਆਪਦੇ ਭਾਰ ਦੇ ਪਾਪ ਇੰਨੇ ਕੀਤੇ ਹੋਏ ਆ, ਉਗਣ ਇੰਨੇ ਕੀਤੇ ਹੋਏ, ਵਕਾਰ ਇੰਨੇ ਭੋਗੇ ਹੋਏ ਆ, ਆਪਦਾ ਭਾਰ ਨੀ ਚੱਕਿਆ ਜਾਂਦਾ, ਉਸ ਤੋਂ ਭਰ ਨੀ ਕਰਦਾ ਹੈ, ਔਖਾ ਘਾਟ ਔਖੀਆਂ ਘਾਟੀਆਂ ਹੁੰਦੀਆਂ ਪਹਾੜਾਂ ਦੀਆਂ, ਸਿਰ ਪਾਰ ਪਹਾੜ ਹੁਣ ਜਾਂ ਮਾਰਗ ਦੇ ਔਖੀ ਘਾਟ ਬਿਆ ਤਵੀ ਨਦੀ ਆਦਿਕ ਹੈ, ਔਖੇ ਘਾਟ ਹੈ ਕਿਵੇਂ ਲੰਘੂਗਾ, ਇਸੇ ਪ੍ਰਕਾਰ
ਕਬੀਰ ਭਾਰ ਪਰਾਈ ਸਿਰ
ਚੜਾ, ਭਾਰ ਜ਼ਿੰਮੇਵਾਰੀ ਸਿਰ ਤੇ ਜਿਹੜੇ ਝੁਲਾ ਜਾਂਦੇ ਕਿ ਮੈਂ ਤੈਨੂੰ ਮੁਕਤ ਕਰੂੰਗਾ, ਮੈਨੂੰ ਮਾਇਆ ਦੇ ਲਿਆ ਕਰ, ਮੈਨੂੰ ਗੁਰੂ ਮੰਨ ਲੈ,
ਚੱਲਿਓ ਚਾਹੇ
ਪਰਮਾਤਮਾ ਦੇ ਰਸਤੇ ਭਾਰ ਭੜਕੀਏ ਚੱਲਿਆ ਚਾਹੁੰਦਾ ਹੈ ਪੁਰਖ,
ਆਪਣੇ ਭਾਰ ਹੈ ਨਾ
ਉਗਣ ਮੇਟਣ ਵਾਸਤੇ ਆਪਦੇ ਭਾਰ ਤੋਂ ਭਾਏ ਭੀਤ ਨੀ ਹੁੰਦਾ, ਪੰਜਾਂ ਕੋਸਾਂ ਦੀਆਂ ਔਖੀਆਂ ਘਾਟੀਆਂ ਆਪਦਾ ਕਿਸਾਂ ਦੀਆਂ ਨਦੀਆਂ ਹਨ, ਉਹਨਾਂ ਵਿੱਚ ਕਿਵੇਂ ਲੰਘੇਗਾ, ਜਦੋਂ ਆਪ ਵੀ ਕ੍ਰਿਸ਼ਨਾ ਨੂੰ ਮਿਲਤੀ ਆਸਾ ਨੂੰ ਮਿਲਤੀ ਪੰਜ ਕੋਸਾਂ ਦੇ ਪਹਾੜਾਂ ਲਿਖੀ ਲੰਘਿਆ ਨੀ, ਤੇ ਦੱਸੋ ਕਿਸੇ ਜ਼ਿੰਮੇਵਾਰ ਕਿਵੇਂ ਬਣੂਗਾ, ਉੱਥੇ ਮਰ ਕੇ ਆਪ ਵੀ ਮੁਕਤ ਨੀ ਹੋਵੇਗਾ, ਕਿਸੇ ਨੂੰ ਮੁਕਤ ਨੀ ਕਰੇਗਾ, ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰ ਦੇ ਮਾਲਕ ਹੈ, ਜਦੋਂ ਸੱਚੇ ਪਾਤਸ਼ਾਹ ਜੀ ਗੁਰੂ ਸਾਹਿਬ ਜੰਗ ਦਾ ਮਹਾਰਾਜ ਜੰਗ ਕਰਕੇ ਮਾੜਾ ਸ਼ਿਕਾਰ ਖੇਡਣ ਵਾਸਤੇ ਚੜੇ ਹਨ, ਉਦੋਂ ਮਾੜਾ ਸਾਹਿਬ ਜੀ ਉੱਥੋਂ ਵਿਚਲੇ ਵਿਚਲੇ ਕਲਿਆਣ ਸਾਹਿਬ ਗੁਰਦੁਆਰਾ ਸਾਹਿਬ ਹੈ ਨਿਧਾਈ ਚੰਦ ਦੇ ਬਾਹਰਲੇ ਪਾਸੇ ਜਾਣ ਚ ਇੱਥੇ ਮਹਾਰਾਜ ਸਾਹਿਬ ਆ ਗਏ। ਇਸ ਵਕਤ ਆ ਗਏ ਇੱਥੇ ਇੱਕ ਸੱਪ ਸੀ ਬੜਾ ਭਾਰੀ ਅਜਗਰ, ਸਾਰਾ ਸਰੀਰ ਕੀੜੀਆਂ ਦਾ ਖਾਧਾ ਹੋਇਆ ਸੀ, ਛੇਕ ਪਏ ਸੀ ਅਤੇ ਫਣ ਮਾਰਦਾ ਆਉਂਦਾ। ਭਾਈ ਬੀਬੀ ਚੰਦ ਨੇ ਕਿਹਾ ਹਜ਼ੂਰ ਸੱਪ ਆਉਂਦਾ, ਮਹਾਰਾਜ ਕਹਿੰਦੇ ਭਾਈ ਸ਼ਰਨ ਆਉਂਦਾ ਆ ਜਾਣ। ਸਤਿਗੁਰੂ ਸਾਹਿਬ ਘੋੜੇ ਤੋਂ ਉੱਤਰ ਖੜੋਤੇ, ਘੋੜੇ ਤੋਂ ਉੱਤਰ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੇ ਜੋੜੇ ਦੀ ਨੋਕ ਉਸਦੇ ਲਾਈ, ਜੋ ਨੋਕ ਲਾਈ ਜੋੜੇ ਦੀ ਉਹ ਸਾਰਾ ਪਾਟ ਕੇ ਦੋ ਪਾਠ ਹੋ ਗਿਆ ਸਰ ਸਿੰਘ ਜੀ। ਸਤਿਗੁਰੂ ਦੇ ਠੋਕਰ ਮਾਰਨ ਤੇ ਫਿਰ ਉਹਦੇ ਅੰਦਰ ਕੀੜੇ ਕੁਰਬਲ ਕੁਰਬਲ ਕਰਨ, ਸਿੱਖ ਖੜੇ ਵੇਖਦੇ ਹੈਰਾਨ ਹੋ ਗਏ ਤੇ ਕੀੜਿਆਂ ਦਾ ਖਾਧਾ ਸੱਪ ਸੀ। ਉਹਨੇ ਜਿਹਨਾਂ ਦੇ ਚੋਂ ਪ੍ਰਕਾਸ਼ ਨਿਕਲਿਆ ਤੇ ਲਸ਼ਕ ਵਾਲੀ ਤੂੰ ਨਿਕਲੀ। ਮਹਾਰਾਜ ਸਾਹਿਬ ਕਿਹਾ ਤੂੰ ਕੌਣ ਹੈ ਭਾਈ? ਕਹਿਣ ਲੱਗਾ ਮਹਾਰਾਜ ਮੈਂ ਇਸ ਇਲਾਕੇ ਦਾ ਇੱਕ ਵਿਦਵਾਨ ਪੰਡਿਤ ਸੀ ਅਤੇ ਵਿਦਿਆ ਮੈਂ ਬੜੀ ਪੜ੍ਹੀ ਹੋਈ ਸੀ। ਵਿਦਿਆ ਦੇ ਪਹਿਲੇ ਕਰਕੇ ਮੈਨੂੰ ਬੜਾ ਹੰਕਾਰ ਸੀ ਕਿ ਮੈਂ ਅਹੰਗ੍ਰਸ ਨੂੰ ਦੋਵਰੇ ਨਹੀਂ ਕਰਨਾ, ਨਾ ਭਾਵ ਭਗਤੀ ਆਪ ਕਰਦਾ ਸੀ, ਨਾ ਕਿਸੇ ਦਾ ਉਦੇਸ਼ ਮੰਨਦਾ ਸੀ ਤੇ ਨਾ ਕਿਸੇ ਨੂੰ ਭਾਵ ਭਗਤੀ ਦੇ ਲਾਉਂਦਾ ਸੀ। ਮੇਰੇ ਲੋਕ ਵਿਦਵਾਨ ਹੋਣੇ ਕਰਕੇ ਚੇਲੇ ਬਹੁਤ ਬਣ ਗਏ ਤੇ ਉਹਨਾਂ ਮੇਰਾ ਹੀ ਧਿਆਨ ਕਰਨਾ ਸੀ ਅਕਸਰ, ਮੈਂ ਉਹਨਾਂ ਦੀ ਮਾਇਆ ਖਾਂਦਾ ਰਿਹਾ ਸੀ। ਉਹ ਮੇਰਾ ਧਿਆਨ ਕਰਦੇ ਕਰਦੇ ਮੈਨੂੰ ਗੁਰੂ ਮੰਨੀ ਬੈਠੇ ਸੀ। ਉਹ ਮਾਰਾ ਫਿਰ ਮੈਂ ਬਣ ਗਿਆ ਸੱਪ ਮਾਇਆ ਦੇ ਮੋਹ ਕਰਕੇ। ਉਹ ਹੁਣ ਮਾਰਾ ਮੇਰੇ ਚੇਲੇ ਮੇਰੀ ਜੇ ਵੀ ਆਉਣੇ ਸੀ ਨਾ, ਇਹ ਮਾਰਾ ਸਾਰੇ ਜੀਵ ਬਣ ਕੇ ਮੇਰੇ ਵਿੱਚ, ਮੈਂ ਇਹਨਾਂ ਦਾ ਪਦਾਰਥ ਖਾਧਾ ਸੀ, ਇਹ ਮਾਰਾ ਮੇਰੇ ਸਰੀਰ ਦੇ ਮਾਸ ਨੂੰ ਹੁਣ ਖਾਣ ਵਾਲੇ ਕਰਨ ਬਣ ਗਏ। ਆਪ ਦੀ ਨਿਗਾਹ ਚ ਮਾਰਾ ਕਰ ਗਏ ਮੈਂ, ਤੁਸੀਂ ਮੇਰਾ ਉਧਾਰ ਕਰਤਾ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸਦੇ ਸਿੱਖਾਂ ਦੱਸਿਆ, ਵੇਖੋ ਭਾਜੀ ਇਹ ਵੇਖੋ ਜਿਹੜੇ ਝੂਠੇ ਲੋਕ ਗੁਰੂ ਬਣ ਕੇ ਬਹਿ ਜਾਂਦੇ ਹੈ ਤੇ ਜਿਨ੍ਹਾਂ ਦੀ ਆਪ ਕਲਿਆਣ ਕਰਨ ਨੂੰ ਸਮਰੱਥ ਨਹੀਂ ਹੁੰਦੇ ਤੇ ਜ਼ਿੰਮੇਵਾਰ ਬਣ ਜਾਂਦੇ ਹੈ, ਲੋਕਾਂ ਦੇ ਪਦਾਰਥ ਖਾ ਵੀ ਜਾਂਦੇ ਹੈ, ਆਪ ਵੀ ਉਹ ਕੁਝ ਨਾ ਜਿਨ੍ਹਾਂ ਨੂੰ ਪ੍ਰਾਪਤ ਹੁੰਦੇ ਨਾਲ ਜ਼ਿੰਮੇਵਾਰੀ ਦਾ ਕਿ ਮੈਂ ਤੁਹਾਡਾ ਗੁਰੂ ਹੈ ਚਲਾਉਣੇ ਪਰਲੋਕ ਦੇ ਚੱਲੇ ਚਾਹੁੰਦੇ ਹੋ ਤੁਸੀਂ
ਆਪਣੇ ਭਾਰ ਹੈ
ਭਾਰ ਬਖਸ਼ਾਉਣ ਦੇ ਭਾਰ ਤੋਂ ਅਜੇ ਪੈ ਵੀ ਨਹੀਂ ਹੁੰਦੇ ਤੁਸੀਂ ਪੰਜਾਂ ਕੋਸਾਂ ਦੇ ਬੜੇ ਭਾਰੀ ਨਦੀ ਦਾ ਘਾਟ ਹੈ, ਦਰਿਆ ਦਾ ਕਿਵੇਂ ਲੰਘੋਗੇ?
ਕਬੀਰ ਬਣ ਕੀ ਦਾਤੀ ਲਾਤਰੀ
ਸਾਹਿਬ ਕਬੀਰ ਦੀ ਹਰ ਇੱਕ ਗੱਲ ਤੋਂ ਉਪਦੇਸ਼ ਲੈਂਦੇ ਹਾਂ। ਸਾਹਿਬ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਮਹਾਰਾ ਉਪਦੇਸ਼ ਲਿਓ, ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਆਹ ਵੇਖੋ ਭਾਈ ਨਕਲੀ ਵੀ ਉਪਦੇਸ਼ ਕਰ ਰਹੀ, ਇਹ ਨਕਲੀ ਕੀ ਕਹਿੰਦੀ ਹੈ? ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ
ਕਬੀਰ ਬਣ ਕੀ ਦਾਦੀ
ਲਾਗੇ ਚਾਲੀਏ ਬਣ ਜੰਗਲ ਦੀ ਦਾਦੀ ਸਾਰੀ ਹੋਈ ਲੱਕੜੀ, ਇਹ ਇੱਕ ਡੋਂਗ ਨੀ ਲਾਗੀ ਸੀ ਬਾਂਸਾਂ ਦੇ ਕਸਰੇ ਕਰਕੇ ਜੰਗਲ ਨੂੰ ਲਾਗੀ ਅੱਗ, ਉਸ ਅੱਗ ਦੇ ਨਾਲ ਲੱਕੜੀ ਦੀ ਸੜਕੇ ਠੂਠੀਆ ਬਣੀ ਖੜੀ ਹੈ,
ਜਿਹੜਾ
ਮੁੱਚ ਖੜਾ ਹੈ ਨਾ ਸੜਿਆ ਹੋਇਆ ਇਹ ਖੜੀ ਹੋਈ ਮਾਨੋ ਇਹ ਪੁਕਾਰ ਕਰ ਰਹੀ ਫਰਿਆਦ ਕਰ ਰਹੀ
ਹੈ।
ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ
ਜਾਵਾਂ,
ਲੁਹਾਰ ਮੈਨੂੰ ਕੋਇਲੇ ਨਾ ਕਰ ਲਏ ਤੇ ਕੋਇਲੇ ਕਰਕੇ ਦੂਜੀ ਵਾਲਾ ਕਿਤੇ ਨਾ ਤਾਰੇ, ਕਿਉਂ ਕਹਿੰਦੇ ਉਹ ਫਰਿਆਦ ਕਰ ਰਹੀ ਹੈ? ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਹ ਸਿੱਖਿਆ ਦਾਇਕ ਵਚਨ ਇਹਦੇ ਵਿੱਚ ਇਸ ਪ੍ਰਕਾਰ ਇਸ਼ਾਰੇ ਨਾਲ ਕਹਿੰਦੇ ਹਨ
ਕਬੀਰ ਬਣ ਕੀ ਦਾਦੀ ਲਾ
ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਬਣਦੀ ਇਹ ਦੇਹ ਰੂਪੀ ਲੱਕੜੀ ਸਾਰੀ ਹੋਈ ਦਿਸ਼ਾ ਰੂਪੀ ਅੱਗ ਦੀ
ਠਾਂਡੀ ਕਰੈ ਪੁਕਾਰ
ਖੜੀ ਹੋਈ ਪੁਕਾਰ ਮਾਤਾ ਦੇ ਗਰਭ ਰੂਪੀ ਬਣਦੀ ਸਾਰੀ ਹੋਈ ਅੱਗ ਦੀ ਲੱਕੜ ਤੇ ਖੜੀ ਹੋਈ ਜਿਹੜੇ ਵਿਰਾਗ ਵਾਲੇ ਹੱਥ ਫਰਿਆਦ ਕਰ ਰਹੇ ਹਨ ਪੁਕਾਰ ਰਹੇ ਹਨ
ਮੱਤ ਵੱਜ ਪਰ ਲੁਹਾਰ
ਕਿਤੇ ਅਸੀਂ ਫੇਰ ਲੁਹਾਰ ਧਰਮ ਰਾਜਾ ਦੇ ਵੱਸ ਨਾ ਪੈ ਜਾਈਏ,
ਜਾਰੇ ਦੂਜੀ ਬਾਹਰ
ਪਾ ਕੇ ਦੁਬਾਰਾ ਨਾ ਕਿਤੇ ਸਾੜੇ ਵਾਹਿਗੁਰੂ ਅੱਗੇ ਫਰਿਆਦ ਕਰਦੇ ਮਹਾਰਾਜ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਹੋਵੇ ਭਾਗੇ ਫੇਰਾ ਇੱਥੀ ਬਖਸ਼ ਲੋ ਮਹਾਰਾਜ ਫੇਰ ਸੰਸਾਰ ਚੱਕਰ ਨਾ ਸਾਡਾ ਹੋਵੇ। ਇਉਂ ਮਤਾ ਲੁਹਾਰ ਦੇ ਵੱਸ ਬਹਿ ਕੇ ਇੱਕ ਦਿਨ ਗਰਭ ਦੇ ਵਿੱਚ ਪਾ ਕੇ ਉਹਨਾਂ ਸਾੜੇ ਤੇ ਨਰਕ ਚ ਪਾ ਕੇ ਉਹਨਾਂ ਜਾਲੇ ਇਹ ਫਰਿਆਦ ਕਰ ਰਹੀ ਹੈ, ਇਹ ਉਪਦੇਸ਼ ਦੇ ਰਹੀ ਹੈ ਜਿਹੜੀ ਸੜੀ ਹੋਈ ਲੱਕੜੀ ਜੰਗਲ ਦੀ ਕੇ ਦੁਬਾਰਾ ਕੋਲੇ ਨਾ ਕਰਕੇ ਮੈਨੂੰ ਨਰਕਾਂ ਚ ਪਾਵੇ।
ਕਬੀਰ ਏਕ ਮਰਾਂਤੇ
ਕਾਲ ਦੀ ਗਤੀ ਦੱਸਦੇ ਜਿਹਨੇ ਦਸਵੇਂ ਪਾਤਸ਼ਾਹ ਨੇ ਬੱਤੀ ਕੀਤੇ ਹਨ, ਕਾਲ ਜਲ ਕਹਾਂ ਥਲ ਕਹਾਂ ਗਗਨ ਕੇ ਗਮਨ ਕਹਾਂ ਕਾਲ ਕੇ ਬਣਾਏ ਸਭ ਕਾਲ ਹੀ ਚਲਾਏਂਗੇ। ਜਿੱਥੇ ਚੌਂਕੀ ਸਾਹਿਬ ਵਿਚਾਰੇ ਹੀਰਾ ਘਾਟ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਣਾ ਮੰਗਲ ਦੇ ਹੈਗਲੇ ਉਤਲੇ ਪਾਸੇ ਗੁਰਦੁਆਰਾ ਸਾਹਿਬ ਦਾ ਸਾਹਿਬ ਮਹਾਰਾਜ ਦਾ ਉੱਥੇ ਬੈਠੇ ਮਹਾਰਾਜ ਸਾਹਿਬ دریال تھلے کنارا ہے تو بڑا پانی دریا لگ رہا ہے وہ دریا کے پارلے پاس تو بارہ سنگا پانی پینے واسطے دریا پہ آیا جو بارہ سنگا پانی پینے واسطے آیا تو اس شکاری نے سر سنگل جی اس نے تیر ماریا جس ویسے تیر ماریا شکاری نے تو ادھر سر سنگل جی جہاں بارہ سنگا سی وہ جب پانی پین لگا وہ اکھ چمکی دیکھ کے مچھلی تہن ہلی مچھلی کے ہلنے کر کے گسی مارن تو وہ سنگا سر سنگی بینی گئی مچھلی جس ویسے سنگا کی بینی گئی مچھلی تو اس ویسے ادھر ان پی انہوں نے مچھلی نو میں پل والے سنگ دم کری ہے اس ویسے مچھلی دے تانی پکڑ واسطے انہوں نے جھپٹ ماری ان بھی بارہ سنگے نے ایک سنگ خوب ادھر شکاری نے اس ویسے تیر ماریا تیر مارن تو بارہ سنگا بھی مر گیا اس ویسے چوٹی پاتشاہ سامنے بیٹھے اکال اس کو جل کہاں کل کہاں گل مل کے گمن کہاں دیکھو جل چ رہن والی مچھلی کتنے تھل کہاں مارو سج رہن والا بارہ سنگا کتنے گل مل کے گمن کہاں آکاش بچن والی مچھلی کتنے کال کو بنائے سب کان ہی چبانی کال کو بنائے سارے کان ہی چب لینے ہیں گگن کی گندکن والی ہے وہ کتنے آ کے اس بارہ سنگھ کے سنگا چ فس گئی
کبھی ایک مرانتے دوئے موئے
اسی پرکار اسے دادے نے مچھلی کے ان سے بارہ سنگا تین مر گئے سونے جنہیں اتنے مارا صاحب ہور ذکر دستے فرما کبھی جی
کبھی ایک مرانتے دوئے موئے
ایک دے مرنے کر کے شکاری نے آ کے ہرمی کے بچہ پیدا کر رہی سی بچہ سی پیٹ و اس وقت یہ شکاری نے آ کے تیر مارا ہرنی نے ایک تیر مارنے کر کے شکاری دے ایک پیٹ والا بچہ ہرنی کا ایک ہرنی یہ دونوں مر گئے
دونوں مرن کا چار
وہ روٹی لے کے آئی شکاری نہیں جان جو روٹی لے کے آئی انہیں دیکھا میرا پتی مریا پیا ہے وہ پیٹ میں شکاری کا پتر سی گرو دے وہ بھی ستی ہوگی نال وہی سکھا کے جو کمیز بھی کہتے ہیں کیوں مر گئے چھ مر گئے
چار پورک دوئے نال
چار پورک سی انہوں تو دو استریاں سی چار پورک کا شکاری سی ایک سپ سی ایک ہرمی کا بچہ سی ایک ایڑی کا بچہ سی جڑا گرم سی ہیڑی کی استری سے دو ایک ہرمی ایک سال سنگھ کی ہیڑی کی استری دو استریاں سی چار آدمی سی اس پرکار کارن سارا کٹھا ہی ناش کیا یہ مہاراج کی اچھا گتی ہے کوئی جان نہیں سکتا جان تو اس پرمیشن کی گتی نو کون جان سکتا انت یعنی آپ ہی جاند ہے اس پرکار کا سنسار ہے
کبیر ایک مرنتے دوئے موئے
کبیر صاحب جی کہ اسی پرکار ایک مرنتے ایک صاحب سنگھ جی اگیان دے مرنے کر کے دو مردوں کے برا تو پلا ابھیاس
دوئے مرنتا ہے چار
دونوں مرنے کر کے جمن سے مرن حق سے سوگ وہ چار مر جاتے ہیں
چار مرنتا ہے چھ موئے
دونوں کے مرنے کر کے چھ ہول مر جاتے ہیں کھڑو کار مر جاتے ہیں
چار پورک دوئے نال
چار پورک ہے حق سوگ سے جمن سے مرن دو نال ہم سکھتے سے آدک اس پرکار ہے مر گئے اسی پرکار
کبیر ایک مرنتے دوئے
اہنکار سے مرنے کر کے دوائد مر جاتی ہے
دوئے مرنتا ہے چار
دوائد مرنے کر کے چار مر جاتے ہمیں